ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਫੈਡਰਲ ਸਰਕਾਰ ਮੁਤਾਬਕ ਪੇਰੈਂਟਲ ਲੀਵ ਦੀ ਰਾਸ਼ੀ ਵਧਾਉਣਾ ਸੰਭਵ ਨਹੀਂ। ਅੱਜ ਦੇ ਜੌਬਸ ਐਂਡ ਸਕਿੱਲ ਸਮਿਟ ਵਿਚ ਇਹ ਚਰਚਾ ਦਾ ਸੀ ਮੁੱਖ ਵਿਸ਼ਾ। ਕੁਈਨਜ਼ਲੈਂਡ ਸਰਕਾਰ ਨੇ ਸਿਹਤ ਕਰਮਚਾਰੀਆਂ ਲਈ ਲਾਜ਼ਮੀ ਕੋਵਿਡ ਵੈਕਸੀਨ ਲਗਵਾਉਣ ਦੇ ਆਦੇਸ਼ ਹਟਾਏ। ਹਾਲਾਂਕਿ ਜਨਤਕ ਹਸਪਤਾਲ ਅਤੇ ਏਜ ਤੇ ਡਿਸੇਬਿਲਿਟੀ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਟੀਕਾਕਰਨ ਕਰਵਾਉਣਾ ਲਾਜ਼ਮੀ। ਅਤੇ ਆਸਟ੍ਰੇਲੀਆ ਦੀ ਆਇਲਾ ਟੋਮੀਆਨ ਵਿਚ ਨਾਲ ਖੇਡੇਗੀ ਸੇਰੇਨਾ ਵਿਲੀਅਮਸ। ਐਨਟ ਕੌਂਟੀ ਵਾਈਟ ਨੂੰ ਸੇਰੇਨਾ ਨੇ 3 ਸੈੱਟਾਂ ਵਿਚ ਦਿੱਤੀ ਸੀ ਮਾਤ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਵੱਲੋਂ ਬਿਜ਼ਨਸ ਗਰੁੱਪਾਂ ਅਤੇ ਯੂਨੀਅਨਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬਹੁ ਰੁਜ਼ਗਾਰ ਸੌਦੇਬਾਜ਼ੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਵਪਾਰਕ ਸਮੂਹਾਂ ਨੇ ਵੱਡੇ ਪੱਧਰ ਉੱਤੇ ਵਿਕਲਪ ਨੂੰ ਮੁੜ ਸੁਰਜੀਤ ਕਰਨ ਦਾ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਐਂਟਰਪ੍ਰਾਈਜ਼ ਸੌਦੇਬਾਜ਼ੀ ਵਿਚ ਕੱਟੜਪੰਥੀ ਜਾਂ ਜੋਖਮ ਭਰੇ ਬਦਲਾਵਾਂ ਦੇ ਵਿਰੁੱਧ ਸਾਵਧਾਨ ਵੀ ਕੀਤਾ ਗਿਆ ਹੈ। ਦੂਜੇ ਪਾਸੇ ਯੂਨੀਅਨਾਂ ਨੇ ਸੈਕਟਰ ਵਾਈਡ ਤਨਖਾਹ ਸੌਦਿਆਂ ਨੂੰ ਆਪਣੀ ਪ੍ਰਮੁੱਖ ਤਰਜੀਹ ਵਜੋਂ ਨਾਮਜ਼ਦ ਵੀ ਕੀਤਾ ਹੈ। ਆਸਟ੍ਰੇਲੀਅਨ ਇੰਡਸਟਰੀ ਗਰੁੱਪ ਤੋਂ ਕੰਜ਼ਰਵੇਟਿਵ ਲੋਬੀਸਟ ਇਨੇਸ ਵਿਲੌਕਸ ਨੇ ਡੈਲੀਗੇਟਾਂ ਨੂੰ ਦੱਸਿਆ ਕਿ ਸਹੀ ਬਦਲਾਅ ਅਸਲ ਉਜਰਤ ਵਾਅਦੇ ਨੂੰ ਪ੍ਰਾਪਤ ਕਰ ਸਕਦਾ ਹੈ।
Leading into this summit, there have been calls from the ACTU for a system that enables a greater level of multi-employer or sector-based bargaining. Let me just say, we're not convinced of the need for radical or risky reform.
ਹਾਲਾਂਕਿ ਦੋਵੇਂ ਧਿਰਾਂ ਨੇ ਭਵਿੱਖ ਦੀ ਚਰਚਾ ਵਿਚ ਹਿੱਸਾ ਲੈਣ ਦੀ ਇੱਛਾ ਪ੍ਰਗਟਾਈ ਹੈ। ਰੋਜ਼ਗਾਰ ਅਤੇ ਕਾਰਜਸਥਾਨ ਸਬੰਧਾਂ ਦੇ ਬੁਲਾਰੇ ਟੋਨੀ ਬੁਰਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਅਗਲੇ ਹਫ਼ਤੇ ਸਲਾਹ ਮਸ਼ਵਰੇ ਸ਼ੁਰੂ ਕਰੇਗਾ।
We've gone from a situation where everybody's in their corners throwing rocks to a situation where people making a genuine effort to see how we can work together. Effectively today is the next stage in getting wages moving and getting productivity benefits for business. Small business shouldn't be cut out of those productivity benefits and women shouldn't be cut out of those pay rises.
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਵਧੇਰੇ ਪੇਰੈਂਟਲ ਲੀਵ ਰਾਸ਼ੀ ਦੇਣਾ ਸੰਭਵ ਨਹੀਂ ਹੋ ਸਕੇਗਾ। ਅੱਜ ਦੇ ਜੌਬ ਐਂਡ ਸਕਿੱਲਸ ਸਮਿਟ ਵਿਚ ਇਹ ਚਰਚਾ ਦਾ ਮੁੱਖ ਵਿਸ਼ਾ ਰਿਹਾ ਸੀ। ਸਰਕਾਰ, ਯੂਨੀਅਨਾਂ ਅਤੇ ਕਾਰੋਬਾਰਾਂ ਵੱਲੋਂ ਅੱਜ ਇਸ ਮਸਲੇ ਉਤੇ ਚਰਚਾ ਕੀਤੀ ਗਈ ਕਿ ਕਿਵੇਂ ਵਧੇਰੇ ਔਰਤਾਂ ਨੂੰ ਕੰਮਕਾਜ ਵਿਚ ਵਾਪਸ ਲਿਆਂਦਾ ਜਾਵੇ। ਪਰ ਚਾਈਲਡ ਕੇਅਰ ਤੱਕ ਪਹੁੰਚ ਨਾ ਕਰ ਸਕਣਾ ਇਸ ਦਾ ਅਸਲ ਕਾਰਨ ਮੰਨਿਆ ਜਾ ਸਕਦਾ ਹੈ। ਆਜ਼ਾਦ MP ਜੋ ਡੈਨੀਅਲ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਔਰਤਾਂ ਵਰਕ ਫੋਰਸ ਵਿਚ ਪੂਰੀ ਤਰ੍ਹਾਂ ਹਿੱਸਾ ਲੈ ਸਕਣ।
This should not be ruled off as the pink section of the summit. Empowering women is a cross-cutting priority, as we've heard today. And all new legislation should include a gender impact statement, because women are done with being secondary. The government's childcare measures must be brought forward. If we can afford stage 3 tax cuts, we can afford this economy-boosting measure.
ਸ਼੍ਰੀਮਤੀ ਡੈਨੀਅਲ ਨੇ ਸਰਕਾਰ ਨੂੰ ਔਰਤਾਂ ਦੇ ਅਧਿਕਾਰਾਂ ਅਤੇ ਕਰਮਚਾਰੀਆਂ ਵਿਚ ਪ੍ਰਤੀਨਿਧਤਾ ਨੂੰ ਹੋਰ ਵਧਾਉਣ ਲਈ ਅਜਿਹੇ ਸਥਾਨਾਂ ਉਤੇ ਉਪਾਅ ਕਰਨ ਲਈ ਵੀ ਕਿਹਾ ਹੈ ਜੋ ਕਰਮਚਾਰੀਆਂ ਦੇ ਲਚਕੀਲੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਅਤੇ ਲਿੰਗ ਤਨਖਾਹ ਦੇ ਅੰਤਰ ਦੀ ਰਿਪੋਰਟਿੰਗ ਨੂੰ ਲਾਜ਼ਮੀ ਬਣਾਉਣ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਪੈਨੀ ਵੋਂਗ ਥਿਮੋਲੇਸ ਦੇ ਰਾਸ਼ਟਰਪਤੀ ਨੂੰ ਇਕ ਵਿਵਾਦਪੂਰਨ ਗੈਸ ਪ੍ਰੋਜੈਕਟ ਨੂੰ ਲੈ ਕੇ ਆਸਟ੍ਰੇਲੀਆ ਉਤੇ ਜਨਤਕ ਦਬਾਅ ਨਾ ਪਾਉਣ ਦੀ ਬੇਨਤੀ ਕਰ ਰਹੇ ਨੇ। ਵਿਦੇਸ਼ ਮੰਤਰੀ ਇਸ ਹਫ਼ਤੇ ਦੇ ਸ਼ੁਰੂ ਵਿਚ ਪਾਪੂਆ ਨਿਊ ਗਿਨੀ ਦੇ ਦੌਰੇ ਤੋਂ ਬਾਅਦ ਇਸ ਸਮੇਂ ਦੱਖਣ ਪੂਰਬੀ ਏਸ਼ੀਆਈ ਦੇਸ਼ ਦੇ ਦੌਰੇ ਤੇ ਨੇ। ਥਿਮੋਲੇਸ ਦੀ ਸਰਕਾਰ ਵੱਡੇ ਸੂਰਜ ਚੜ੍ਹਨ ਵਾਲੇ ਖੇਤਰਾਂ ਤੋਂ ਇਸ ਦੇ ਦੱਖਣੀ ਤੱਟ ਤੱਕ ਗੈਸ ਪਾਈਪ ਕਰਨਾ ਚਾਹੁੰਦੀ ਹੈ, ਜਿੱਥੇ ਇਹ ਇਕ ਪ੍ਰੋਸੈਸਿੰਗ ਪਲਾਂਟ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਪਰ ਊਰਜਾ ਦੀ ਵਿਸ਼ਾਲ ਕੰਪਨੀ ਵੁੱਡਸਾਈਡ, ਜੋ ਇਸ ਪ੍ਰੋਜੈਕਟ ਵਿਚ ਹਿੱਸੇਦਾਰੀ ਦੀ ਮਾਲਕ ਹੈ, ਉਸਨੇ ਇਸ ਸੰਕਲਪ ਲਈ ਸਹਿਮਤੀ ਨਹੀਂ ਦਿੱਤੀ ਹੈ। ਦੇਸ਼ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਟਾ ਦਾ ਕਹਿਣਾ ਹੈ ਕਿ ਜੇਕਰ ਆਸਟ੍ਰੇਲੀਆ ਵੁੱਡਸਾਈਡ ਨੂੰ ਯੋਜਨਾ ਦਾ ਸਮਰਥਨ ਕਰਨ ਲਈ ਮਨਾਉਣ ਵਿਚ ਸਹਾਇਤਾ ਨਹੀਂ ਕਰ ਸਕਦਾ ਤਾਂ ਉਸਦੀ ਸਰਕਾਰ ਚੀਨ ਤੋਂ ਸਮਰਥਨ ਪ੍ਰਾਪਤ ਕਰ ਸਕਦੀ ਹੈ। ਮੰਤਰੀ ਵੋਂਗ ਨੇ ਅਜਿਹੇ ਜਵਾਬ ਦੀ ਨਿੰਦਾ ਕੀਤੀ ਹੈ।
This has been stuck for many years. I've said to the president and to others, you know, we need to unstick it. We need to see how a way through can be found. What I would say is that will be best done respectfully and directly, not through the media.
ਦੋਸ਼ੀ ਠਹਿਰਾਏ ਗਏ ਕਾਤਲ ਕ੍ਰਿਸ ਡੌਸਨ ਦੇ ਵਕੀਲ ਨੇ ਸਿਡਨੀ ਦੀ ਇੱਕ ਅਦਾਲਤ ਨੂੰ ਦੱਸਿਆ ਹੈ ਕਿ ਉਸ ਦੇ ਮੁਅੱਕਲ ਨੂੰ ਜੇਲ੍ਹ ਵਿਚ ਲਗਾਤਾਰ ਮੌਤ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਉਹ ਇਸ ਹਫ਼ਤੇ ਦੇ ਸ਼ੁਰੂ ਵਿਚ ਕਤਲ ਦਾ ਦੋਸ਼ੀ ਪਾਇਆ ਗਿਆ ਸੀ। 74 ਸਾਲਾ ਸਾਬਕਾ ਅਧਿਆਪਕ ਅਤੇ ਰਗਬੀ ਯੂਨੀਅਨ ਖਿਡਾਰੀ ਮੰਗਲਵਾਰ ਤੋਂ ਹਿਰਾਸਤ ਵਿਚ ਹੈ ਜਦੋਂ ਉਸ ਨੂੰ 40 ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਲੀਨੇਟ ਡੌਸਨ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਹ ਜੇਲ੍ਹ ਵੱਲੋਂ ਜਾਰੀ ਕੀਤੇ ਗਏ ਹਰੇ ਰੰਗ ਦੇ ਟਰੈਕ ਸੂਟ ਨੂੰ ਪਹਿਨ ਕੇ ਅੱਜ ਸੁਪਰੀਮ ਕੋਰਟ ਵਿਚ ਵਿਅਕਤੀਗਤ ਰੂਪ ਵਿਚ ਪੇਸ਼ ਹੋਇਆ ਸੀ। ਉਸ ਦੇ ਵਕੀਲ ਗ੍ਰੈਗ ਵਾਲਸ਼ ਦਾ ਕਹਿਣਾ ਹੈ ਕਿ ਡੌਸਨ ਨੂੰ ਸੁਰੱਖਿਅਤ ਰੱਖਣ ਲਈ ਢੁਕਵੇਂ ਉਪਾਅ ਕਰਨ ਦੀ ਲੋੜ ਹੈ।
It's expected and he's been subject to serious death threats by a number of prisoners. It's not unusual in the circumstance having regard to his profile and the charge that he's been convicted of. So he's on non-association, so he's under strict protection at the moment. But jail being what it is, it's a very dangerous place. And at times prisoners need to be transferred or transported to and from other places in the jail and they can be subject to unprovoked attacks.
ਦੱਸ ਦਈਏ ਕਿ ਕ੍ਰਿਸ ਡੌਸਨ ਨੇ ਜ਼ਮਾਨਤ ਲਈ ਕੋਈ ਅਰਜ਼ੀ ਨਹੀਂ ਦਿੱਤੀ ਹੈ ਅਤੇ ਉਸ ਨੂੰ ਇਸ ਸਾਲ 11 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਲਾਜ਼ਮੀ ਕੋਵਿਡ-19 ਆਈਸੋਲੇਸ਼ਨ ਪੀਰੀਅਡ ਨੂੰ 7 ਤੋਂ 5 ਦਿਨਾਂ ਤੱਕ ਘਟਾਉਣ ਦੇ ਰਾਸ਼ਟਰੀ ਮੰਤਰੀ ਮੰਡਲ ਦੇ ਫੈਸਲੇ ਉੱਤੇ ਸਵਾਲ ਕਰ ਰਹੀ ਹੈ। ਰਾਜ, ਪ੍ਰਦੇਸ਼ ਅਤੇ ਫੈਡਰਲ ਨੇਤਾਵਾਂ ਨੇ ਉਨ੍ਹਾਂ ਲੋਕਾਂ ਲਈ 9 ਸਤੰਬਰ ਤੋਂ ਨਿਯਮਾਂ ਵਿਚ ਢਿੱਲ ਦੇਣ ਲਈ ਸਹਿਮਤੀ ਦਿੱਤੀ ਹੈ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ। ਇਹ ਫੈਸਲਾ ਵਪਾਰਕ ਭਾਈਚਾਰੇ ਦੇ ਲਗਾਤਾਰ ਦਬਾਅ ਤੋਂ ਬਾਅਦ ਲਿਆ ਗਿਆ ਏ ਜੋ ਦਲੀਲ ਦਿੰਦਾ ਏ ਕਿ ਬਦਲਾਅ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਵਿਚ ਮਦਦ ਕਰੇਗਾ। ਪਰ AMA ਦੇ ਪ੍ਰਧਾਨ ਪ੍ਰੋਫੈਸਰ ਸਟੀਵਨ ਰੋਬਰਸਨ ਦਾ ਕਹਿਣਾ ਏ ਕਿ ਇਹ ਫੈਸਲਾ ਜ਼ਿਆਦਾਤਰ ਡਾਕਟਰਾਂ ਦੇ ਵਿਚਾਰਾਂ ਦੇ ਖਿਲਾਫ਼ ਹੈ ਅਤੇ ਸਿਹਤ ਸਲਾਹ ਜਿਸ ਉੱਤੇ ਤਬਦੀਲੀਆਂ ਆਧਾਰਿਤ ਨੇ ਉਨ੍ਹਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਏ।
Best information we have at the moment is up to a third of people, even if they feel well and don't have any symptoms, are potentially infectious. So if you're looking at a strategy to reduce COVID's effect on the workplace, it may not work as you intended. And if they're making these changes from next week, they're going to need to monitor very, very closely to make sure they're not making things worse.
Queensland ਵੱਲੋਂ ਸਿਹਤ ਕਰਮਚਾਰੀਆਂ ਲਈ ਲਾਜ਼ਮੀ ਕੋਵਿਡ ਵੈਕਸੀਨ ਦੇ ਆਦੇਸ਼ ਹਟਾ ਦਿੱਤੇ ਗਏ ਨੇ। ਕੱਲ ਤੋਂ ਇਹ ਹੁਣ ਨਿੱਜੀ ਸਿਹਤ ਸਹੂਲਤਾਂ ਵਿਚ ਸਟਾਫ਼ ਲਈ ਲਾਜ਼ਮੀ ਨਹੀਂ ਹੋਵੇਗਾ ਤੇ ਫੈਸਲੇ ਵਿਅਕਤੀਗਤ ਮਾਲਕਾਂ ਉਤੇ ਛੱਡ ਦਿੱਤੇ ਜਾਣਗੇ। ਕੁਈਨਜ਼ਲੈਂਡ ਦੇ ਸਿਹਤ ਮੰਤਰੀ ਯਵੇਡ ਡਾਰਥ ਦਾ ਕਹਿਣਾ ਹੈ ਕਿ ਜਨਤਕ ਹਸਪਤਾਲ ਦੇ ਕਰਮਚਾਰੀਆਂ ਅਤੇ ਏਜਡ ਅਤੇ ਡਿਸੇਬਿਲਿਟੀ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਅਜੇ ਵੀ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੋਵੇਗੀ।
This revocation will not impact Queensland health facilities who are already governed through employment arrangements, nor will it impact workers in private aged care facilities or disability accommodation services where the mandate is retained.
ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਦੇਸ਼ਾਂ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ ਦੇ ਨਤੀਜਿਆਂ ਉਤੇ ਕਾਰਵਾਈ ਕਰਨੀ ਚਾਹੀਦੀ ਹੈ। UN ਮਨੁੱਖੀ ਅਧਿਕਾਰਾਂ ਦੇ ਮੁਖੀ ਮਿਸ਼ੇਲ ਬੈਚਲਰ ਦੀ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਪੱਛਮੀ ਚੀਨ ਵਿਚ ਉਇਗਰਾਂ ਅਤੇ ਹੋਰ ਜ਼ਿਆਦਾਤਰ ਮੁਸਲਿਮ ਨਸਲੀ ਸਮੂਹਾਂ ਨਾਲ ਮਨੁੱਖਤਾ ਵਿਰੁੱਧ ਅਪਰਾਧ ਦੇ ਬਰਾਬਰ ਸਲੂਕ ਹੋ ਸਕਦਾ ਹੈ। ਹਿਊਮਨ ਰਾਈਟਸ ਵਾਚ ਨੇ 12 ਦਿਨਾਂ ਦੇ ਸਮੇਂ ਵਿਚ UN ਹਿਊਮਨ ਰਾਈਟਸ ਕੌਂਸਲ ਦੀ ਅਗਵਾਈ ਮੀਟਿੰਗ ਵਿਚ ਰਿਪੋਰਟ ਉਤੇ ਚਰਚਾ ਕਰਨ ਲਈ ਕਿਹਾ ਹੈ ਜਿੱਥੇ ਸਰੀਰ ਦੁਰਵਿਹਾਰ ਦੀ ਜਾਂਚ ਕਰਨ ਲਈ ਇਕ ਨਵੀਂ ਵਿਧੀ ਲਈ ਇਕ ਮਜ਼ਬੂਤ ਮਤਾ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। HRW ਆਸਟ੍ਰੇਲੀਆ ਦੀ ਕਾਰਜਕਾਰੀ ਏਸ਼ੀਆ ਨਿਰਦੇਸ਼ਕ ਇਲੇਨ ਪੀਅਰਸਨ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਸਰਕਾਰ ਨੂੰ ਇਸ ਉੱਤੇ ਕਾਰਵਾਈ ਕਰਦੇ ਦੇਖਣਾ ਚਾਹੁੰਦੀ ਹੈ।
By the Australian government against those who've been involved in orchestrating these abuses. Other governments have already sanctioned members of the Chinese government for its abuses in Xinjiang, but Australia has not so far. I think the other thing the Australian government can do is obviously put its support behind a strong UN Human Rights Council resolution and also look at strengthening our laws to prevent the import of goods that are made by forced labour.
ਵਿਕਟੋਰੀਆ ਦੀ ਉਇਗਰ ਐਸੋਸੀਏਸ਼ਨ ਦੇ ਪ੍ਰਧਾਨ ਅਲੀਮ ਉਸਮਾਨ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਉਇਗਰ ਲੋਕਾਂ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਇਸ ਉੱਤੇ ਕਾਰਵਾਈ ਕਰੇਗਾ।
So the difference is this report coming from UN Human Rights Chief is makes the huge game changer to the human rights violations to Uyghur people because this is credible, more credible report from United Nations. So it requires based on this report, to initiate other mechanisms to stop the crimes against humanity for Uyghurs now.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਸਰੇਨਾ ਵਿਲੀਅਮਸ ਨੇ US ਓਪਨ ਦੇ ਦੂਜੇ ਗੇੜ ਵਿੱਚ ਨੰਬਰ 2 ਦਰਜਾ ਪ੍ਰਾਪਤ ਐਨਟ ਕੌਂਟਾਵੇਟ ਨੂੰ ਬਾਹਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਨਿਆਸ ਤੋਂ ਪਹਿਲਾਂ ਘੱਟੋ ਘੱਟ ਇੱਕ ਹੋਰ ਸਿੰਗਲ ਮੈਚ ਖੇਡੇਗੀ। 40 ਸਾਲਾ ਵਿਲੀਅਮਸ ਹੁਣ US ਓਪਨ ਦੇ ਤੀਜੇ ਦੌਰ ਵਿੱਚ ਆਸਟ੍ਰੇਲੀਆ ਦੀ ਆਇਲਾ ਟੋਮੀਆਨ ਵਿੱਚ ਨਾਲ ਖੇਡੇਗੀ। ਮੈਚ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਵਰਲਡ ਦੀ ਨੰਬਰ 2 ਖਿਡਾਰੀ ਨੂੰ ਹਰਾਉਣ ਵਿੱਚ ਕਾਮਯਾਬ ਕਿਵੇਂ ਹੋਏ ਤਾਂ ਉਨ੍ਹਾਂ ਬਹੁਤ ਹੀ ਜੋਸ਼ੀਲੇ ਜਵਾਬ ਵਿੱਚ ਖੁਦ ਦੀ ਤਾਰੀਫ ਕੀਤੀ। ਅਤੇ ਹੁਣ ਵੇਲਾ ਹੋ ਗਿਆ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ ਇੱਕ ਡਾਲਰ ਦੀ ਕੀਮਤ 54.36 ਭਾਰਤੀ ਰੁਪਏ, ਪਾਕਿਸਤਾਨ ਦੇ 149.2 ਰੁਪਏ ਅਤੇ USA ਦੇ 68 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ, ਹੋਬਾਰ ਤੇ ਕੈਨਬਰਾ ਵਿਚ ਹਲਕੇ ਮੀਂਹ ਦੀ ਸੰਭਾਵਨਾ, ਤਾਪਮਾਨ 13 ਤੇ 15 ਡਿਗਰੀ। ਸਿਡਨੀ ਵਿਚ ਮੀਂਹ ਅਤੇ ਤਾਪਮਾਨ 18 ਡਿਗਰੀ। ਬ੍ਰਿਸਬੇਨ ਵਿਚ ਮੀਂਹ ਵਧਣ ਦੀ ਸੰਭਾਵਨਾ ਤੇ ਤਾਪਮਾਨ 23 ਡਿਗਰੀ। ਐਡੀਲੇਡ ਵਿਚ ਵੀ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 14 ਡਿਗਰੀ। ਪਰਥ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ 35 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।